ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਪਾਉ ਸਹਾਵੇ ਜਾਨ ਤੋ ਧਿਰ ਜੁਲਦੇ ਸੀਸ ਸਹਾਵਾ ਚਰਨੀ ਮੁਖ ਸਹਾਵਾ ਜਾਨ ਤੋ ਜਸ ਗਾਵੇ ਜੀਓ ਪਿਆ ਤੋ ਸ਼ਰਨੀ ਤੈਂਡੇ ਬੰਦਸ ਮੈਂ ਕੋਏ ਨਾ ਡਿਠਾ ਤੂੰ ਨਾਨਕ ਮਨ ਪਾਣਾ ਕੋਲ ਕਮਾਈ ਇਸ ਮਿੱਤਰ ਵਿਚੋਲੇ ਜੈ ਮਿਲ ਪੰਤ ਪਛਾਣਾ ਤੁਮਰੇ ਸ਼ਰਨ ਤੁਮਾਰੀ ਆਸਾ ਤੁਮੇ ਸੱਜਣ ਸੁਹੇਲੇ ਰਾਖੋ ਰੱਖਣ ਹਾਰ ਦਿਆਲਾ ਨਾਨਕ ਕਰਕੇ ਗੋਲੇ ਰਾਖੋ ਰੱਖਣ ਹਾਰ ਦਿਆਲਾ ਨਾਨਕ ਕਰਕੇ ਗੋਲੇ ਸ਼ਹਿਨਸ਼ਾਹੇ ਹਰਦੁਆਰ ਸਾਹਿਬੇ ਕਮਾਲ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਤਸੰਗਿਓ ਕਰੋ ਰਸਨਾ ਪਵਿੱਤਰ ਆਓ ਗੱਜ ਕੇ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸਵਾਰਿਓ ਆਪ ਵਡਭਾਗੀਓ ਜੋ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਦਰਗਾਹ ਅੰਦਰ ਬੈਠ ਕੇ ਅੰਮ੍ਰਿਤ ਵੇਲੇ ਤੋਂ ਰੱਬੀ ਬਾਣੀ ਅਲਾਹੀ ਬਾਣੀ ਦਾ ਪਾਠ ਰੱਬੀ ਬਾਣੀ ਦਾ ਕੀਰਤਨ ਆਪ ਜੀ ਸਰਵਣ ਕਰ ਰਹੇ ਸੀ। ਸਿੱਖ ਜਗਤ ਦੇ ਮਹਾਨ ਕੀਰਤਨੀਏ ਭਾਈ ਸਾਹਿਬ ਭਾਈ ਕਰਮਜੀਤ ਸਿੰਘ ਜੀ ਹਜ਼ੂਰੀ ਰਾਗੀ ਜਥਾ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸ੍ਰੀ ਆਸਾ ਜੀ ਕੀ ਵਾਰ ਦਾ ਕੀਰਤਨ ਸਰਵਣ ਕਰਾ ਕੇ ਉਸ ਮਾਲਕ ਦੀ ਕੀਰਤੀ ਕਰਦਿਆਂ ਕਰਤੇ ਨਾਲ ਜੋੜ ਰਹੇ ਸਨ। ਸਤਿਗੁਰੂ ਜੀ ਨੇ ਸੁਭਾਗ ਬਖਸ਼ਿਆ ਕੁਝ ਸਮਾਂ ਆਪਾਂ ਗੁਰਮਤਿ ਵਿਚਾਰਾਂ ਦੀ ਸਾਂਝ ਕਰੀ। ਜੋ ਮੇਰੇ ਪਾਤਸ਼ਾਹ ਜੀ ਨੇ ਸਾਨੂੰ ਅੱਜ ਮੁਬਾਰਕ ਹੁਕਮ ਬਖਸ਼ਿਸ਼ ਕੀਤਾ ਅੰਮ੍ਰਿਤ ਵੇਲੇ, ਉਸ ਹੁਕਮਨਾਮੇ ਦੀ ਵਿਚਾਰ ਆਪਾਂ ਰਲ ਮਿਲ ਕੇ ਕਰਨੀ ਹੈ। ਮੇਰੇ ਪਾਤਸ਼ਾਹ ਜੀ ਹੁਕਮ ਕੀ ਬਖਸ਼ਿਸ਼ ਕਰਦੇ ਨੇ, ਬੜੇ ਹੀ ਪਿਆਰ ਦੇ ਨਾਲ ਸਰਵਣ ਕਰੀਏ, ਫਿਰ ਜਿਵੇਂ ਮੇਰਾ ਮਾਲਕ ਤੌਫੀਕ ਬਖਸ਼ਿਸ਼ ਕਰੇਗਾ ਕੁਝ ਕੁ ਵਿਚਾਰ ਆਪ ਜੀ ਨਾਲ ਸਾਂਝੇ ਕਰਨ ਦੀ ਨਿਮਾਣੀ ਕੋਸ਼ਿਸ਼ ਕਰਾਂਗੇ। ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਤੋਰਠ ਮਹੱਲਾ ਪੰਜਵਾਂ ਜਿਤ ਪਾਰ ਬ੍ਰਹਮ ਚਿਤ ਆਇਆ ਤੋ ਘਰ ਦਏ ਵਸਾਇਆ ਜਿਤ ਪਾਰ ਬ੍ਰਹਮ ਚਿਤ ਆਇਆ ਤੋ ਘਰ ਦਏ ਵਸਾਇਆ ਸੁਖ ਸਾਗਰ ਗੁਰ ਪਾਇਆ ਤਾ ਸਹਸਾ ਸਗਲ ਮਿਟਾਇਆ हर के नाम की वड्याई आठ पहर गुण गाई गुर पूरे ते पाई रहाओ प्रभ की अकथ कहानी जन्म बोले अमृत बाणी नानक दास वखाणी गुर पूरे ते जानी प्रभ की अकथ कहानी जन्म बोले अमृत बाणी नानक दास वखाणी गुर पूरे ते जानी। गुरु रूप गुरु खालसा साध संगत एक बारी करो रसना पवित्र प्यार नाल उच्चारण करो जी सतनाम श्री वाहे फिर उच्चारण करिए जी सतनाम श्री वाहे। अज दा ए मुबारक हुक्मनामा साहिब श्री गुरु अर्जन देव महाराज पंचम गुरदेव तोरठ राग अंदर बख्शिश कर रहे ने। धन श्री गुरु ग्रंथ साहिब महाराज जी दे अंग 625 और 26 ते इस बायमान है। गुरु स्वारियो इस मुबारक हुक्मनामे दी जो रहाओ दी पंक्ति है न उस अंदर मेरे पातशाह जी बख्शिश करते ने कि हर के नाम की वड्याई आठ पहर गुण गाई गुर पूरे ते पाई। कहिंदे ने किहे भाई उस परिपूर्ण परमात्मा दे नाम दियां वड्याईयां सिखा तू अठे पैर करनियां अठे पैर ओदी सिफत सलाह करनी अठे पैर ओदे गुण गाउणे कि ए गुण किवें गाउणे अठे पैर आपां किवें गा सकदे। देखो जे आपां ए कहीए कि कीर्तन करना ओदी सिफत सलाह है ओदे गुण गाउणे ने मुबारक है पर आपां अठे पैर कोई भी नहीं गा सकते। जे कोई कवे कि कथा करनी ओदे गुण गाउणे ने ते अठे पैर आपां नहीं गा सकते। फिर ओदे अठे पैर किवें गुण गाउणे गुरु सवारियो मनुख हर काम करन लग्या उस परमात्मा नूं चेते कर कोई भी काम करदा है उस मालक नूं याद करे। जे प्रशादा छकन लग्या ते सिखा तेनूं इह हुक्म है कि जदों तू प्रशादा छकन लगे ना उस वेले भी उस मालक दा शुकराना करके दद्दा दाता एक है सब को देवन हार दिन दे तोट ना आवई अगंत परे पंडार जिसदा दिता खामना तिस कही है शाबाश नानक हुक्म ना चले नाल कसम चले अरदास। ये अरदास कर गुरु अर्जन देव महाराज कहिंदे ने उस दियां दित्तियां हुईयां दाता ने ते प्यारिया उस दाते दा शुकराना करया कर जिसने तेनू दाता दित्तियां ने प्रशादा छकन लग्या ए मन विच तेरे आउणा चाहीदा जे प्रशाद छत्ती अमृत खाहे तिस ठाकर को रख मन ए मालक जी ए तुहाडी कृपा दे नाल जो भोजन तैयार होया ए तुहाडी बख्शिश दे नाल ही होया। जे किते मालक ने सोहना घर बख्शिश कीता है ते तेनू किते ऐसा अंदर तेरे गुमान ना आ जाए तेरे अंदर हौमे ना आ जाए कि मैं बड़ी मेहनत कीती, मैं बनाया, मैं बड़ी सियाणप दे नाल चलिया तां एडा महल तैयार हो गया। नहीं, जे प्रसाद बसे सुख मंदर तिसे त्याए सदा। कहिंदे ने प्यारिया उस मालक नूं त्याउणा करिया कर जिहदी किरपा दे नाल तेनू ए सोहना घर मिलिया। इथों तक पातशाह जी कहिंदे ने कि लोक ते इट्टां दे घर बनांदे, कोई संगे मरमर लांदा, पर प्यारिया तू एडा सोहना तेरा घर होवे, तेरा घर मोतियां दा ही बनिया हो, उत्ते सोहने हीरे जवाहरात जड़े होण तेरे घर, इन्ना सोहना ते प्यारा तेरा घर होवे, मोती ता मंदर उसरे, रतनी ता होए जुड़ाओ, कस्तूर कुंगू अगर चंदन लीप आवे चाओ, मत देख पूला बिसरे, तेरा चित न आवे नाओ। हर वेले उस परमात्मा नू चेते करिए कि ते वधिया घर वेख के मालक जी तुहाडा नाम ना भुल जाए, तुहाडा नाम ना मैनू विसर जाए। भली सुहावी छापरी जां मैं गुणगार, कित ही कामना तौल हर जित हर विसराए। कहिंदे ने ओ महल किसे काम दा नहीं जे जिथे जाके रब ही भुल जाए। ओ कखां दी कुल्ली भी चंगी है जिथे बह के परमात्मा चेते आ जाए, ओ मालक चेते आ जाए। उस परमात्मा नूं हर वेले याद करिए, जे दातां वेखियां ने ते वेख के उस दाते नूं चेते करिए। जिन्नी सुंदरता नजर आ रही है इस नूं वेख के तेरे अंदर ए ख्याल आउणा चाहिदा कि मालक जी इन्नी सुंदरता तू मोर नूं इन्ना सोहना बनाया है, ते मालका तू आप किस तरह किन्ना कु सोहना हो। ये साडे भावना अंदर आनी चाहिए कि मेरा मालक जेड़ा उदे वर्गा कोई चित्रकार नहीं, उदे जिन्ने गुण किसे विच भी नहीं, इन्ने गुणा दा मालक तेरे कवन कवन गुण कह कह गावा तू साहिब गुणी निधाना। ये मालका तू गुणा दा खजाना है, तेरे किन्ने कु गुण मैं गायन गा। जिहवा एक कमन गुण कहिए, ए एक जबान दे नाल किन्ने कु गुण गाई। जिहवा एक कमन गुण कहिए, बेसुमार बेअंत स्वामी तेरो अंत न किन्ही लई। सिखा जे तू सवेरे अमृत वेले उठे ते तेरे अंदरों ए अरदास निकलनी चाहीदी है कि हे पातशाह तेरा कुटान कोट शुकर है, चार पैर रैन सुख दी बतीत होइए, ते चार पैर दिन चढ़िया सुखा दा बतीत करवाया, ये तुहाडी किरपा दे नाल रात जिहड़ी है सुख दी बतीत होई। इतिहास पढ़ के हैरान हो जाईदा कि मीर मन्नू दी जेल विच सवा सवा मन दे पीसने पीसे जिन्ना भैणा ने मतावां ने, बच्चियां दे टोटे करवा के गलां च हार पवा लै, पर जदों रात नूं रात पैणी ते अंदरों अरदास निकलनी कि पातशाह चार पैर दिन तेरे भाणे विच सुख दा बतीत होया, ते रा रैण सिर ते आईए पातशाह जी कृपा करिया जे सुख दी बतीत होवे। ਉਹ ਮਾਲਕ ਨਾ ਕਿਤੇ ਵਿਸਰ ਜਾਏ, ਉਹ ਮਾਲਕ ਹਰ ਵੇਲੇ ਚੇਤੇ ਰਵੇ। ਇਹ ਹੈ ਅੱਠੇ ਪੈਰ ਉਸ ਪਰਮਾਤਮਾ ਨੂੰ ਧਿਆਉਣਾ। ਦਿਨ ਵੇਲੇ ਸਾਰੇ ਕੰਮ ਕੀਤੇ ਨੇ ਤੇ ਸੋਲਾ ਸਾਹਿਬ ਦਾ ਪਾਠ ਕਰਦਿਆਂ ਆਪਣੇ ਆਪ ਨੂੰ ਉਸ ਮਾਲਕ ਦੇ ਅੱਗੇ ਸਮਰਪਿਤ ਕਰਦੇ ਕਿ ਮਾਲਕ ਜੀ ਤੁਸੀਂ ਕਿਰਪਾ ਕਰਿਆ ਜੀ, ਹੁਣ ਰਹਿਣ ਤੁਕ ਦੀ ਬਤੀਤ ਹੋਵੇ। ਚਾਰ ਪੈਰ ਦਿਨ ਤੇਰੇ ਭਾਣੇ ਵਿਚ ਹੀ ਬਤੀਤ ਹੋਇਆ, ਤੁਹਾਡੇ ਹੁਕਮ ਅਨੁਸਾਰ ਹੀ ਬਤੀਤ ਹੋਇਆ, ਤੇ ਰਾਤ ਵੀ ਤੁਹਾਡੇ ਭਾਣੇ ਅਨੁਸਾਰ ਹੀ ਆ। ਇੱਕ ਇੱਕ ਸਵਾਸ ਜਿਹੜੇ ਨਾ, ਇਹਦੇ ਤੇ ਵੀ ਮਨੁੱਖ ਨੂੰ ਸ਼ੁਕਰਾਨਾ ਕਰਨਾ ਚਾਹੀਦਾ ਕਿ ਮਾਲਕਾ ਤੇਰਾ ਸ਼ੁਕਰ ਹੈ ਤੂੰ ਮੈਨੂੰ ਸਵਾਸ ਦੇ ਰਿਹਾ। ਇੱਕ ਇੱਕ ਸਵਾਸ ਉਹ ਮਾਲਕ ਸਾਨੂੰ ਆਪ ਪਿਆ ਦਿੰਦਾ ਔਰ ਉਹਦੀ ਗਿਣਤੀ ਚੱਲ ਰਹੀ। ਲਿਖੈ ਸਾਹ ਲਵਾਈ ਹੈ ਪੜ੍ਹੇ ਕੇ ਪੁੱਛਣ ਜਾਓ। ਕਹਿੰਦੇ ਨੇ ਲੇਖੇ ਵਿੱਚ ਨੇ, ਸਵਾਸ ਲੇਖੇ ਵਿੱਚ ਨੇ, ਗਿਣਤੀ ਚੱਲ ਰਹੀ। ਉਸ ਮਾਲਕ ਦਾ ਸ਼ੁਕਰਾਨਾ ਤੇ ਗੁਰੂ ਸਵਾਰਿਓ ਮੇਰੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ ਕਿ ਇਹ ਜਿਹੜੇ ਗੁਣ ਨੇ ਇਹ ਕਿੱਥੋਂ ਮਿਲਦੇ ਨੇ। ਅੱਠੇ ਪੈਰ ਜਿਹੜੀ ਉਹਦੀ ਸਿਫਤ ਸਲਾਹ ਕਰਨੀ ਹੈ, ਇਹ ਦਾਤ ਕਿੱਥੋਂ ਮਿਲੇ। ਪਾਤਸ਼ਾਹ ਜੀ ਕਹਿੰਦੇ ਨੇ ਕਿ ਗੁਰ ਪੂਰੇ ਤੇ ਪਾਈ, ਇਹ ਸੋਝੀ ਇਹ ਗਿਆਨ ਇਹ ਸਮਤ ਪੂਰੇ ਗੁਰੂ ਨੇ ਕਿਰਪਾ ਕੀਤੀ ਤੇ ਤਾਂ ਪ੍ਰਾਪਤੀ ਹੋਈ। ਗੁਰ ਪੂਰੇ ਤੇ ਪਾਈ, ਪੂਰਾ ਗੁਰੂ ਜਦੋਂ ਕਿਸੇ ਨੂੰ ਮਿਲ ਪੈਂਦਾ, ਜਿਹਦੇ ਘਰ ਵਿੱਚ ਇਹ ਦਾਤਾਂ ਹੋਣ, ਇਹ ਭੰਡਾਰੇ ਹੋਣ, ਜਿਹਦੇ ਆਪਣੇ ਪੱਲੇ ਕੁਝ ਨਹੀਂ, ਉਹ ਪਿਆਰੇ ਉਹ ਦੂਜੇ ਨੂੰ ਕੀ ਦੇਵੇਗਾ। ਜਿਹੜਾ ਆਪ ਮੰਗਤਾ ਉਹ ਦੂਜੇ ਦੀ ਝੋਲੀ ਚ ਕੀ ਪਾਵੇਗਾ, ਨਹੀਂ। ਉਹ ਸਾਰੀਆਂ ਸ਼ਕਤੀਆਂ ਦਾ ਮਾਲਕ ਹੈ, ਸਾਰੇ ਖਜ਼ਾਨਿਆਂ ਦਾ ਮਾਲਕ ਹੈ। ਉਸ ਮਾਲਕ ਦੇ ਦਰ ਤੋਂ ਮੰਗਣਾ ਤੇ ਪਾਤਸ਼ਾਹ ਜੀ ਕਹਿੰਦੇ ਨੇ ਜਿਤ ਪਾਰ ਬ੍ਰਹਮ ਚਿਤ ਆਇਆ। ਕਹਿੰਦੇ ਨੇ ਭਾਈ ਜਿਨ੍ਹਾਂ ਨੂੰ ਉਹ ਪਾਰ ਬ੍ਰਹਮ ਵਾਹਿਗੁਰੂ ਚੇਤੇ ਆ ਗਿਆ, ਜਿਹਦੇ ਚਿੱਤ ਵਿਚ ਉਹ ਵਸ ਗਿਆ, ਜਿਨ੍ਹਾਂ ਨੂੰ ਚੇਤੇ ਆ ਗਿਆ। ਗੁਰੂ ਸਵਾਰਿਓ ਬਾਕੀ ਸਭ ਕੁਝ ਬੰਦੇ ਨੂੰ ਯਾਦ ਆਉਂਦਾ, ਇੱਕ ਪਰਮਾਤਮਾ ਚੇਤੇ ਨਹੀਂ। ਉਸ ਪਰਮਾਤਮਾ ਨੂੰ ਇਸ ਨੇ ਭੁਲਾ ਦਿੱਤਾ, ਉਹਨੂੰ ਗੁਆਇਆ ਨਹੀਂ ਜਾ ਸਕਦਾ, ਉਹਨੂੰ ਭੁਲਾਇਆ ਜਾ ਸਕਦਾ। ਮਨੁੱਖ ਨੇ ਪਰਮਾਤਮਾ ਨੂੰ ਭੁਲਾ ਦਿੱਤਾ। ਉਂਜ ਤਾਂ ਬਹੁਤ ਵੱਡਾ, ਸਾਰੇ ਥਾਵਾਂ ਤੇ ਵਿਆਪਕ ਹੈ, ਪਰ ਬੰਦੇ ਦੇ ਚੇਤੇ ਵਿਚ ਨਹੀਂ, ਇਹਨੇ ਭੁਲਾ ਦਿੱਤਾ। ਦਾਸ ਤੇ ਵਿਦਿਆ ਦਾਤਾ ਪੰਥ ਰਤਨ ਗੁਰਮਤ ਵਿਦਿਆ ਮਾਰਤੰਡ ਸੱਚਖੰਡ ਵਾਸੀ ਗਿਆਨੀ ਸੰਤ ਸਿੰਘ ਜੀ ਮਸਕੀਨ ਸਾਹਿਬ, ਉਹ ਇੱਕ ਬੜਾ ਪਿਆਰਾ ਬਚਨ ਸੁਣਾਇਆ ਕਰਦੇ ਸੀ। ਉਹ ਕਹਿੰਦੇ ਨੇ ਕਿ ਅਰਬ ਦੇਸ਼ ਦੀ ਬਾਤ, ਮਾਸਟਰ ਨੇ ਜਦੋਂ ਸਕੂਲ ਵਿੱਚ ਆਉਣਾ ਬੱਚਿਆਂ ਨੂੰ ਪੜ੍ਹਾਉਣ ਵਾਸਤੇ, ਤੇ ਬੱਚਿਆਂ ਨੇ ਖੜੇ ਹੋ ਕੇ ਜਦੋਂ ਉਹਨੇ ਕਲਾਸ ਵਿੱਚ ਆਉਣਾ ਤੇ ਬੱਚਿਆਂ ਨੇ ਖੜੇ ਹੋ ਕੇ ਸਵਾਗਤ ਕਰਨਾ ਮਾਸਟਰ ਦਾ, ਤੇ ਮਾਸਟਰ ਦਾ ਇੱਕ ਤਕੀਆ ਕਲਾਮ ਸੀ ਕਿ ਉਸ ਨੇ ਉਸੇ ਵੇਲੇ ਬੱਚਿਆਂ ਨੂੰ ਕਹਿ ਦੇਣਾ ਕਿ ਬੱਚਿਓ ਖੁਦਾ ਵੇਖ ਰਿਹਾ ਹੈ, ਖੁਦਾ ਵਿਆਪਕ ਹੈ, ਬੈਠ ਜਾਓ। ਖੁਦਾ ਵੇਖ ਰਿਹਾ ਹੈ, ਖੁਦਾ ਵਿਆਪਕ ਹੈ, ਬੈਠ। ਰੋਜ਼ ਹੀ ਜਦੋਂ ਆਉਣਾ ਬੱਚਿਆਂ ਨੇ ਖੜੇ ਹੋਣਾ ਤੇ ਟੀਚਰ ਦੇ ਇਹ ਹੀ ਸ਼ਬਦ ਹੁੰਦੇ ਸਨ ਕਿ ਬੱਚਿਓ ਖੁਦਾ ਵੇਖ ਰਿਹਾ ਹੈ, ਖੁਦਾ ਵਿਆਪਕ ਹੈ, ਬੈਠ ਜਾਓ। ਇੱਕ ਦਿਨ ਇਹ ਟੀਚਰ ਕਲਾਸ ਵਿੱਚ ਆਇਆ ਤੇ ਇਸ ਨੇ ਆਉਂਦਿਆਂ ਸਾਰ ਹੀ ਜਦੋਂ ਬੱਚੇ ਖੜੇ ਹੋਏ ਤੇ ਕਹਿਣ ਲੱਗਾ ਬੱਚਿਓ ਇਹ ਦੱਸੋ ਖੁਦਾ ਕਿਹੜੀ ਥਾਂ ਤੇ ਨਹੀਂ। ਅੱਜ ਸਾਰੇ ਬੱਚੇ ਹੈਰਾਨ ਕਿ ਅੱਗੇ ਤੇ ਇਹ ਕਹਿੰਦੇ ਸੀ ਕਿ ਖੁਦਾ ਵੇਖ ਰਿਹਾ, ਖੁਦਾ ਵਿਆਪਕ ਹੈ, ਬੈਠ ਜਾਓ, ਪਰ ਅੱਜ ਗੱਲ ਹੀ ਉਲਟੀ ਕਹਿ ਦਿੱਤੀ, ਅੱਜ ਸਵਾਲ ਹੀ ਉਲਟਾ ਕਰ ਦਿੱਤਾ। ਕਹਿਣ ਲੱਗੇ ਦੱਸੋ ਖੁਦਾ ਕਿਹੜੀ ਥਾਂ ਤੇ ਵਿਆਪਕ ਨਹੀਂ, ਰੱਬ ਕਿਹੜੀ ਥਾਂ ਤੇ ਨਹੀਂ। ਅੱਜ ਸਾਰੇ ਬੱਚੇ ਨੀਵੀ ਪਾ ਕੇ ਬੈਠੇ ਨੇ ਤੇ ਪਿੱਛੇ ਇੱਕ ਬੈਠਾ ਸੀ, ਉਹਨੇ ਹੱਥ ਖੜਾ ਕਰ ਦਿੱਤਾ। ਕਹਿਣ ਲੱਗਾ ਉਸਤਾਦ ਜੀ ਮੈਂ ਦੱਸਾਂ, ਤੇ ਉਹ ਟੀਚਰ ਜਿਹੜਾ ਸੀ ਨਾ ਹੱਸ ਪਿਆ, ਕਹਿਣ ਲੱਗਾ ਕਿ ਸਾਰਿਆਂ ਤੋਂ ਮੂਰਖ ਤੂੰ ਹੀ। ਸਾਰਿਆਂ ਤੋਂ ਵੱਡਾ ਮੂਰਖ ਤੂੰ ਹੀ। ਉਸਤਾਦ ਜੀ ਕਿਉਂ? ਕਹਿਣ ਲੱਗੇ ਮੈਂ ਤੇ ਸਵਾਲ ਹੀ ਗਲਤ ਕੀਤਾ ਔਰ ਜਾਣ ਬੁੱਝ ਕੇ ਮੈਂ ਗਲਤ ਮੈਂ ਆਪ ਸਵਾਲ ਗਲਤ ਕੀਤਾ ਤੇ ਤੂੰ ਉਹਦਾ ਜਵਾਬ ਦੇਣ ਵਾਸਤੇ ਹੱਥ ਖੜਾ ਕਰ ਦਿੱਤਾ। ਜਿਹੜਾ ਸਵਾਲ ਹੀ ਗਲਤ ਹੈ ਉਹਦਾ ਜਵਾਬ ਕਿਵੇਂ ਠੀਕ ਹੋਵੇਗਾ? ਬੱਚਾ ਬੜਾ ਸਿਆਣਾ ਸੀ, ਕਹਿਣ ਲੱਗਾ ਜੀ ਤੁਸੀਂ ਉਸਤਾਦ ਹੋ, ਤੁਹਾਡਾ ਸਵਾਲ ਨਹੀਂ ਗਲਤ ਹੋ ਸਕਦਾ, ਮੇਰਾ ਜਵਾਬ ਗਲਤ ਹੋ ਸਕਦਾ, ਕਿਉਂਕਿ ਮੈਂ ਤੁਹਾਡਾ ਸ਼ਾਗਿਰਦ ਹਾਂ। ਮੇਰਾ ਜਵਾਬ ਤੇ ਗਲਤ ਹੋ ਸਕਦਾ, ਉਸਤਾਦ ਦਾ ਸਵਾਲ ਨਹੀਂ ਗਲਤ ਹੋ ਸਕਦਾ। ਉਸਤਾਦ ਖਿਝ ਗਿਆ, ਕਹਿਣ ਲੱਗਾ ਅੱਛਾ ਜੇ ਮੇਰਾ ਸਵਾਲ ਠੀਕ ਹੈ ਤੇ ਫਿਰ ਦੱਸ ਦੱਸ ਖੁਦਾ ਕਿਹੜੀ ਥਾਂ ਤੇ ਨਹੀਂ। ਉਹ ਬੱਚੇ ਨੇ ਹੱਥ ਜੋੜੇ ਤੇ ਕਹਿਣ ਲੱਗਾ ਮਾਸਟਰ ਜੀ ਉਂਜ ਤੇ ਖੁਦਾ ਹਰ ਥਾਂ ਤੇ ਵਿਆਪਕ ਹੈ, ਹਰ ਜ਼ਰਰੇ ਵਿਚ ਉਹਦਾ ਵਾਸਾ ਹੈ, ਪਰ ਇਕ ਥਾਂ ਤੇ ਖੁਦਾ ਨਹੀਂ। ਪੁੱਛਿਆ ਵੀ ਉਹ ਕਿਹੜੀ ਥਾਂ ਹੈ ਜਿੱਥੇ ਖੁਦਾ ਨਹੀਂ? ਕਹਿਣ ਲੱਗੇ ਜੀ ਉਹ ਮਨੁੱਖ ਦੇ ਚੇਤੇ ਵਿਚ ਨਹੀਂ, ਮਨੁੱਖ ਦੀ ਯਾਦ ਵਿਚ ਨਹੀਂ ਹੈ, ਬਾਕੀ ਸਾਰੇ ਥਾਵਾਂ ਤੇ ਹੈ, ਬੰਦੇ ਦੇ ਚੇਤੇ ਵਿਚ ਨਹੀਂ। ਇਸ ਨੇ ਭੁਲਾ ਦਿੱਤਾ ਉਸ ਪਰਮਾਤਮਾ ਨੂੰ, ਬਾਕੀ ਸਭ ਕੁਝ ਇਹਦੀ ਚਿਤਵਣੀ ਵਿਚ ਹੈ, ਇਹਦੇ ਚੇਤੇ ਵਿਚ ਹੈ, ਪਰ ਪਰਮਾਤਮਾ ਇਹਦੇ ਚੇਤੇ ਵਿਚ ਨਹੀਂ। ਗੁਰੂ ਸਵਾਰਿਓ ਉਹ ਵੱਡੇ ਭਾਗਾਂ ਵਾਲੇ ਹੁੰਦੇ ਨੇ ਜਿਨ੍ਹਾਂ ਨੂੰ ਪਰਮਾਤਮਾ ਕਿਤੇ ਚੇਤੇ ਆ ਜਾਵੇ। ਧਨ ਦੌਲਤ ਸਾਡੀ ਯਾਦ ਵਿਚ ਫਿਰਦਾ, ਧੀਆਂ ਪੁੱਤਰ ਸਾਡੀ ਯਾਦ ਵਿਚ ਫਿਰਦੇ ਨੇ, ਨਫ਼ਾ ਨੁਕਸਾਨ ਸਾਡੀ ਯਾਦ ਵਿਚ ਫਿਰਦਾ, ਕਿਸੇ ਨੇ ਸੋਹਣਾ ਘਰ ਬਣਾਇਆ ਹੋਵੇ ਉਹਦੇ ਵਿਚ ਸਾਡੀ ਯਾਦ ਜੁੜੀ ਹੁੰਦੀ ਹਰ ਵੇਲੇ, ਧੀਆਂ ਪੁੱਤਰਾਂ ਵਿਚ ਯਾਦ ਜੁੜੀ ਹੈ। ਪਰ ਜਿਨੇ ਕਿਰਪਾ ਕੀਤੀ ਏ, ਜਿਹਦੀ ਕਿਰਪਾ ਦਾ ਸਦਕਾ ਸਭ ਕੁਝ ਮਿਲਿਆ, ਉਸ ਪਰਮਾਤਮਾ ਨੂੰ ਚੇਤੇ ਨਹੀਂ ਕਰਦਾ, ਉਹ ਸਾਡੀ ਯਾਦ ਵਿਚ ਨਹੀਂ। ਜਦੋਂ ਉਹ ਚੇਤੇ ਵਿਚ ਆ ਜਾਏ, ਤੁਧ ਚਿਤ ਆਏ ਮਹਾ ਆਨੰਦਾ ਜਿਸ ਵਿਸਰੈ ਸੋ ਮਰ ਜਾਏ। ਕਹਿੰਦੇ ਨੇ ਜਦੋਂ ਉਹ ਚੇਤੇ ਆ ਜਾਏ ਫਿਰ ਮਹਾ ਆਨੰਦ ਹੈ, ਵੱਡਾ ਆਨੰਦ, ਤੇ ਜਦੋਂ ਉਹ ਵਿਸਰ ਜਾਏ ਆਖਾਂ ਜੀਵਾਂ ਵਿਸਰੇ ਮਰ ਜਾ, ਉਦੋਂ ਹੀ ਮੌਤ ਹੈ ਜਦੋਂ ਉਹ ਪਰਮਾਤਮਾ ਭੁੱਲ ਗਿਆ। ਗੁਰੂ ਸਵਾਰਿਓ ਪਾਤਸ਼ਾਹ ਜੀ ਕਹਿੰਦੇ ਨੇ ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਤੋਰਠ ਮਹੱਲਾ ਪੰਜਵਾਂ। ਪੰਚਮ ਗੁਰਦੇਵ ਤੋਰਠ ਰਾਗ ਅੰਦਰ ਬਖਸ਼ਿਸ਼ ਪੈ ਕਰਦੇ ਨੇ ਜਿਤ ਪਾਰ ਬ੍ਰਹਮ ਚਿਤ ਆਇਆ। ਕਹਿੰਦੇ ਨੇ ਜਿਹਨੂੰ ਪਾਰ ਬ੍ਰਹਮ ਵਾਹਿਗੁਰੂ ਚੇਤੇ ਆ ਗਿਆ, ਤੂੰ ਘਰ ਦਏ ਵਸਾਇਆ। ਕਹਿੰਦੇ ਨੇ ਉਹ ਘਰ ਸਮਝੋ ਵਸ ਪਿਆ। ਇੱਕ ਘਰ ਉਹ ਹੈ ਜਿਹੜਾ ਆਪਾਂ ਇੱਟਾਂ ਦਾ ਬਣਾਉਂਦੇ ਹਾਂ, ਸੋਹਣਾ ਮਾਰਬਲ ਲਾਇਆ, ਲੇਕਿਨ ਉਹ ਘਰ ਕਦੋਂ ਵਸਦਾ? ਜਦੋਂ ਉਸ ਘਰ ਵਿਚ ਖੁਸ਼ੀਆਂ ਆਉਂਦੀਆਂ ਨੇ। ਜਿੰਨਾ ਚਿਰ ਖੁਸ਼ੀਆਂ ਨਹੀਂ ਆਈਆਂ ਉਨਾ ਚਿਰ ਗੱਲ ਨਹੀਂ ਬਣਦੀ। ਪੁੱਤਰ ਦਾ ਵਿਆਹ ਹੋ ਗਿਆ, ਅੱਗੋਂ ਧੀਆਂ ਪੁੱਤਰ ਹੋ ਗਏ ਨੇ, ਕਹਿੰਦੇ ਨੇ ਵੀ ਇਹ ਘਰ ਫਲਾਣੇ ਦਾ ਵਸ ਗਿਆ, ਹੁਣ ਇਹਦੇ ਵਿਚ ਪਰਿਵਾਰ ਹੈ, ਖੁਸ਼ੀ ਹੈ, ਖੇੜਾ ਹੈ, ਇਹ ਘਰ ਵਸ ਰਿਹਾ। ਤੇ ਗੁਰੂ ਸਵਾਰਿਓ ਜਿਸ ਘਰ ਦੇ ਵਿਚ ਖੁਸ਼ੀ ਕੋਈ ਨਹੀਂ, ਰੌਣਕ ਕੋਈ ਨਹੀਂ, ਜਿਸ ਘਰ ਦੇ ਵਿਚ ਪਰਮਾਤਮਾ ਦਾ ਨਾਮ ਹੀ ਨਹੀਂ ਹੈ, ਉਹ ਘਰ ਜਿਹੜਾ ਨਾ, ਕਹਿੰਦੇ ਨੇ ਸਹੀ ਨਗਰ ਉਜਾੜੀ ਜੀ, ਕਹਿੰਦੇ ਨੇ ਉਹ ਤੇ ਨਗਰ ਵੀ ਉਜਾੜੀ ਏ ਜਿੱਥੇ ਰੱਬ ਦਾ ਨਾਂ ਕੋਈ ਨਹੀਂ, ਪਰਮਾਤਮਾ ਦਾ ਨਾਮ ਨਹੀਂ, ਬਾਕੀ ਸਭ ਕੁਝ ਹੈ ਪਰ ਇੱਕ ਉਹਦਾ ਨਾਮ ਨਹੀਂ, ਸਮਝੋ ਉਹ ਨਗਰ ਉਜਾੜ। ਕਹਿੰਦੇ ਜਿੱਥੇ ਨਾਮ ਜਪੀਏ ਪ੍ਰਭ ਪਿਆਰੇ ਸੇ ਅਸਤਿਲ ਸੋਏਨ ਚਬਾਰੇ। ਉਹ ਭਾਵੇਂ ਰੜਾ ਸਾਮ ਹੀ ਹੋਵੇ ਸਮਝੋ ਸੋਨੇ ਦੇ ਚਬਾਰੇ ਨੇ, ਜਿੱਥੇ ਰੱਬ ਦਾ ਨਾਮ ਜਪਿਆ ਜਾ ਰਿਹਾ, ਜਿੱਥੇ ਸਤਸੰਗ ਹੋ ਰਿਹਾ। ਫਿਰ ਕਹਿੰਦੇ ਨੇ ਜਿੱਥੇ ਨਾਮ ਨਾ ਜਪੀਏ ਮੇਰੇ ਗੋਇੰਦਾ ਤੇਈ ਨਗਰ ਉਜਾੜੀ। ਉਹ ਸਮਝੋ ਕਿ ਨਗਰ ਜਿਹੜਾ ਉਹ ਵਸਦਾ ਹੋਇਆ ਨਗਰ ਉਹ ਵੀ ਉਜਾੜ ਹੀ। ਇਸ ਕਰਕੇ ਸਾਨੂੰ ਬਾਰ ਬਾਰ ਇਹ ਪ੍ਰੇਰਣਾ ਦਿੱਤੀ ਜਾਂਦੀ ਹੈ ਕਿ ਪਿਆਰਿਆ ਘਰ ਉਦੋਂ ਵਸਦਾ ਜਦੋਂ ਪਰਮਾਤਮਾ ਦੇ ਵਿੱਚ ਵਾਸਾ ਹੋ ਜਾਏ। ਇੱਕ ਹਿਰਦਾ ਰੂਪੀ ਘਰ ਹੈ, ਇਸ ਹਿਰਦਾ ਰੂਪੀ ਘਰ ਦੇ ਵਿੱਚ ਵਕਾਰਾਂ ਦਾ ਡੇਰਾ, ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹਦੇ ਵਿੱਚ ਇਹਨਾਂ ਨੇ ਡੇਰਾ ਆਪਣਾ ਲਾਇਆ ਹੋਇਆ। ਪਰ ਜਿਸ ਵੇਲੇ ਉਸ ਪਰਮਾਤਮਾ ਦਾ ਵਾਸਾ ਹੋ ਜਾਂਦਾ ਹਿਰਦੇ ਵਿੱਚ, ਫਿਰ ਇਹ ਆਪਣਾ ਡੇਰਾ ਛੱਡ ਕੇ ਦੌੜ ਜਾਂਦੇ। ਪਰਮਾਤਮਾ ਜਦੋਂ ਕਿਰਪਾ ਕਰ ਦਿੰਦਾ ਉਦੋਂ ਪਰਮੇਸ਼ਰ ਦਿੱਤਾ ਬੰਨਾ ਦੁੱਖ ਰੋਗ ਕਾ ਡੇਰਾ ਭੰਨਾ ਕਹਿੰਦੇ ਨੇ, ਉਹ ਡੇਰਾ ਛੱਡ ਕੇ ਦੌੜ ਗਏ ਜਿੱਥੇ ਪਰਮਾਤਮਾ ਦਾ ਆ ਕੇ ਵਾਸਾ ਹੋ ਗਿਆ। ਨਸ ਵੰਜੋ ਕਿਲ ਵਿਖੋ ਕਰਤਾ ਘਰ ਆਇਆ। ਉਹ ਪਰਮਾਤਮਾ ਜਦੋਂ ਘਰ ਵਿੱਚ ਆ ਕੇ ਵਸ ਜਾਂਦਾ, ਵੇਖੋ ਫਿਰ ਆਪਾਂ ਪੜ੍ਹਦੇ ਹਾਂ ਕਿ ਜਦੋਂ ਚਿੱਤ ਆਵੇ ਇਸ ਪਾਰ ਬ੍ਰਹਮ ਲੱਗੇ ਨਾ ਤੱਤੀ ਵਾਓ। ਜਦੋਂ ਚੇਤੇ ਵਿੱਚ ਉਹ ਪਾਰ ਬ੍ਰਹਮ ਆ ਗਿਆ, ਉਹ ਫਿਰ ਤੱਤੀ ਵਾਹ ਨਹੀਂ ਲੱਗਣ ਦਿੰਦਾ। ਤਾਤੀ ਵਾਹ ਨਾ ਲੱਗ ਗਈ ਪਾਰ ਬ੍ਰਹਮ ਸ਼ਰਨ ਆਈ, ਚਉ ਗਿਰਦ ਹਮਾਰੇ ਰਾਮਕਾਰ ਦੁੱਖ ਲੱਗੇ ਨਾ ਭਾਈ। ਉਹ ਦੁੱਖ ਨਹੀਂ ਆਉਣ ਦਿੰਦਾ ਜਦੋਂ ਉਹ ਸੁੱਖਾਂ ਦਾ ਦਾਤਾ ਹਿਰਦੇ ਵਿੱਚ ਵਸ ਜਾਂਦਾ। ਕਹਿੰਦੇ ਨੇ ਜਿੱਤ ਪਾਰ ਬ੍ਰਹਮ ਚਿੱਤ ਆਇਆ। ਉਹ ਪਾਰ ਬ੍ਰਹਮ ਵਾਹਿਗੁਰੂ ਜਿਹਦੇ ਚੇਤੇ ਵਿੱਚ ਵਸ ਗਿਆ, ਸਮਝੋ ਉਹ ਹਿਰਦਾ ਰੂਪੀ ਘਰ ਤੋਂ ਘਰ ਦਇ ਵਸਾਇਆ। ਉਹ ਹਿਰਦਾ ਰੂਪੀ ਘਰ ਵੀ ਹੁਣ ਵਸ ਗਿਆ। ਹੁਣ ਇਸ ਹਿਰਦਾ ਰੂਪੀ ਘਰ ਦੇ ਵਿੱਚ ਖੁਸ਼ੀਆਂ ਨੇ, ਕਿਹੜੇ ਨੇ, ਰੌਣਕ ਹੈ। ਕਿਉਂ? ਕਿਉਂਕਿ ਹੁਣ ਪਰਮਾਤਮਾ ਦਾ ਵਾਸਾ ਹੋ ਗਿਆ। ਤੇ ਜਿੰਨਾ ਚਿਰ ਪਰਮਾਤਮਾ ਦਾ ਅੰਦਰ ਵਾਸਾ ਨਹੀਂ ਸੀ, ਇਹ ਉਜਾੜ ਬੀਆਬਾਨ ਸੀ। ਕੱਲ ਮੈਂ ਪ੍ਰੇਤ ਜਿਨ ਰਾਮ ਨਾ ਪਛਾਤਾ। ਕਹਿੰਦੇ ਨੇ ਉਹ ਕਲਯੁਗ ਦੇ ਸਮੇਂ ਵਿੱਚ ਪ੍ਰੇਤ ਹੀ ਹੈ ਜਿਸ ਹਿਰਦਾ ਰੂਪੀ ਘਰ ਵਿੱਚ ਨਾਮ ਨਹੀਂ। ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਸਮੇਂ ਇੱਕ ਮਨੁੱਖ ਨੂੰ ਲੈ ਕੇ ਆਏ ਜਿਹੜਾ ਬੜਾ ਸਿਰ ਘੁਮਾਉਂਦਾ ਸੀ। ਉਹਨੂੰ ਲੈ ਕੇ ਆਏ ਤੇ ਪਾਤਸ਼ਾਹ ਪੁੱਛਦੇ ਨੇ ਕਿ ਇਹਨੂੰ ਕੀ ਹੋਇਆ। ਕਹਿਣ ਲੱਗੇ ਜੀ ਇਹ ਪ੍ਰੇਤ ਦਾ ਵਾਸ ਹੈ। ਕੱਲ ਮੈਂ ਪ੍ਰੇਤ ਜਿਨ ਰਾਮ ਨਾ ਪਿਆ। ਕਹਿਣ ਲੱਗੇ ਜੀ ਇਹਦੇ ਅੰਦਰ ਪ੍ਰੇਤ ਦਾ ਵਾਸਾ ਹੋ ਗਿਆ। ਤੇ ਗੁਰੂ ਅਮਰਦਾਸ ਪਾਤਸ਼ਾਹ ਜੀ ਕਹਿੰਦੇ ਨੇ ਕਿ ਇਹਨੇ ਕਦੇ ਜਪਜੀ ਸਾਹਿਬ ਦਾ ਪਾਠ ਕੀਤਾ? ਨਹੀਂ ਪਾਤਸ਼ਾਹ, ਇਹਨੇ ਕਦੇ ਪਾਠ ਤੇ ਨਹੀਂ ਕੀਤਾ। ਕਹਿਣ ਲੱਗੇ ਫਿਰ ਇਹਨੂੰ ਹੋਰ ਕਿਸੇ ਪ੍ਰੇਤ ਦਾ ਵਾਸਾ ਨਹੀਂ, ਆਪ ਹੀ ਪ੍ਰੇਤ ਹੈ। ਇਹਦੇ ਵਰਗਾ ਪ੍ਰੇਤ ਹੋਰ ਕਿਹੜਾ ਹੋ ਸਕਦਾ ਜਿਹਨੇ ਕਦੇ ਰੱਬ ਦਾ ਨਾਂ ਹੀ ਨਹੀਂ ਲਿਆ? ਤੇ ਪਾਤਸ਼ਾਹ ਜੀ ਨੇ ਬੜਾ ਪਿਆਰਾ ਬਚਨ ਕੀਤਾ, ਕਹਿਣ ਲੱਗੇ ਤਬ ਸਤਿਗੁਰ ਐਵੇਂ ਉੱਤਰ ਦਿਓ ਪ੍ਰੇਤ ਲਇਓ ਜੇ ਮਨੁੱਖ ਕੋ ਕਹਿਓ ਕਬਹੂ ਨਾ ਪੜਤ ਹੋਤ ਜਪ ਰਸਨਾ ਜਿਨਹੂ ਕੰਠ ਤਿਸ ਪਰ ਬਸ ਕਸ਼ਨਾ। ਕਹਿੰਦੇ ਨੇ ਕਿ ਜਿਹਨੂੰ ਜਪਜੀ ਸਾਹਿਬ ਦਾ ਪਾਠ ਕੰਠ ਹੈ ਨਾ, ਉਹਦੇ ਤੇ ਕਿਸੇ ਚੀਜ਼ ਦਾ ਅਸਰ ਹੋ ਹੀ ਨਹੀਂ ਸਕਦਾ। ਇੱਕ ਵਾਰੀ ਆਖੋ ਸਤਨਾਮ ਸ੍ਰੀ ਵਾਹਿਗੁਰੂ। ਜਿਸ ਘਰ ਵਿਚ ਕੋਈ ਪਹਿਲਾਂ ਰਹਿ ਰਿਹਾ ਹੋਵੇ ਨਾ, ਉਥੇ ਜੇ ਕੋਈ ਬਾਹਰੋਂ ਆਉਂਦਾ ਤੇ ਉਹ ਪਹਿਲਾਂ ਆ ਕੇ ਬੈਲ ਕਰਦਾ, ਦਰਵਾਜ਼ਾ ਖੜਕਾਉਂਦਾ, ਆਵਾਜ਼ ਮਾਰੇਗਾ, ਤੁਹਾਡੀ ਮਰਜ਼ੀ ਅੰਦਰ ਆਉਣ ਦਿਓ ਮਰਜ਼ੀ ਨਾ ਆਉਣ। ਤੇ ਜਿਸ ਘਰ ਵਿਚ ਹੈ ਹੀ ਕੋਈ ਨਹੀਂ ਪਹਿਲਾਂ ਹੀ ਖਾਲੀ, ਉਥੇ ਜਿਹੜਾ ਮਰਜ਼ੀ ਆ ਕੇ ਵੜ। ਜਿਸ ਘਰ ਵਿਚ ਪਰਮਾਤਮਾ ਦਾ ਨਾਮ ਵਸ ਗਿਆ, ਸਮਝੋ ਕਿ ਉਹ ਘਰ ਉਜਾੜ ਨਹੀਂ, ਉਹ ਘਰ ਹੁਣ ਵਸ ਰਿਹਾ। ਜਿਸ ਹਿਰਦਾ ਰੂਪੀ ਘਰ ਵਿਚ ਨਾਮ ਆ ਗਿਆ ਪਰਮਾਤਮਾ, ਸਿੱਖ ਨੂੰ ਤੇ ਇਹ ਹੁਕਮ ਹੀ ਹੈ ਕਿ ਸਿੱਖ ਆਪਣੇ ਘਰ ਵਿਚ ਬਹਿ ਤੇ ਪਤੀ ਪਤਨੀ ਦੇ ਨਾਲ ਵੀ ਗੱਲ ਕਰੇ ਤੇ ਵਿਚਾਰ ਚਰਚਾ ਕਰੇ ਪਰਮਾਤਮਾ ਦੇ ਨਾਮ ਦੀ, ਬਾਣੀ ਦੀ। ਆਪਣੇ ਬੱਚੇ ਨੂੰ ਵੀ ਨਾਮ ਵਾਲੇ ਪਾਸੇ ਜੋੜੇ, ਨਾਮ ਵਾਲੇ ਪਾਸੇ ਜੋੜੇ। ਤੇ ਅੱਜ ਕਈਆਂ ਦੇ ਨਾ ਜ਼ਿਹਨ ਵਿਚ ਇਕ ਗੱਲ ਜਿਹੜੀ ਉਹ ਵਸੀ ਹੁੰਦੀ ਕਿ ਇਹਨੂੰ ਬਾਣੀ ਨਾਲ ਜੋੜ ਦਿੱਤਾ ਤੇ ਉਹ ਕਿਤੇ ਗ੍ਰੰਥੀ ਨਾ ਬਣ ਜਾਵੇ। ਭਾਵੇਂ ਅਸੀਂ ਕਹਿ ਦਿੰਦੇ ਹਾਂ ਲੇਕਿਨ ਅੰਦਰੋਂ ਨਹੀਂ ਸਾ ਅਸੀਂ ਕੋਈ ਵੀ ਚਾਹੁੰਦੇ ਕਿ ਇਸ ਪਾਸੇ ਸਾਡਾ ਬੱਚਾ ਤੁਰੇ ਪਰਮਾਤਮਾ ਵਾਲੇ ਪਾਸੇ। ਨਹੀਂ, ਜ਼ਰੂਰੀ ਨਹੀਂ ਹੈ ਕਿ ਆਪਾਂ ਕੋਈ ਨੌਕਰੀ ਕਰਾਉਣੀ ਜਾਂ ਕੁਛ, ਪਰਮਾਤਮਾ ਦਾ ਨਾਮ ਤੇ ਸਾਡੇ ਹਿਰਦੇ ਚ ਵਸਿਆ ਹੋਣਾ ਚਾਹੀਦਾ, ਕੰਮ ਜਿਹੜਾ ਮਰਜ਼ੀ ਕਰੇ। ਗੁਰੂ ਦੇ ਲੜ ਤੇ ਅਸੀਂ ਲੱਗੇ ਹੋਣੇ ਚਾਹੀਦੇ। ਤਾਂ ਹੀ ਤੇ ਗੁਰ ਮੇਰੇ ਸੰਗ ਸਦਾ ਹੈ ਨਾਲੇ, ਤਾਂ ਹੀ ਨਾਲ ਹੋਵੇਗਾ ਨਾ ਜੇ ਆਪਾਂ ਗੁਰੂ ਵਾਲੇ ਬਣਾਂਗੇ। ਤਾਤੀ ਵਾਉ ਨਾ ਲੱਗ ਗਈ ਪਾਰ ਬ੍ਰਹਮ ਸ਼ਰਨਾਈ, ਚੌਗਿਰਦ ਹਮਾਰੇ ਰਾਮਕਾਰ ਦੁੱਖ ਲੱਗੇ ਨਾ ਭਾਈ। ਤਾਂ ਹੀ ਹੋਵੇਗਾ ਜੇ ਗੁਰੂ ਸਾਡੇ ਹਿਰਦੇ ਚ ਵਸੇਗਾ, ਪਰਮਾਤਮਾ ਦਾ ਨਾਮ ਸਾਡੇ ਕੋਲ ਹੋਵੇਗਾ। ਇਥੋਂ ਤੱਕ ਪਾਤਸ਼ਾਹ ਜੀ ਤੇ ਕਹਿੰਦੇ ਨੇ ਜੇ ਮਾਰਗ ਕਿ ਗਣੇ ਜਾਏ ਨਾ ਕੋਸਾ, ਹਰ ਕਾ ਨਾਮ ਉਹਾਂ ਸੰਗ ਤੋਸਾ। ਇਸ ਮਾਰਗ ਦੇ ਕੋਈ ਨਹੀਂ ਗਿਣੇ ਜਾ ਸਕਦੇ ਪਿਆਰਿਆ, ਉਹਦੇ ਨਾਲ ਉੱਥੇ ਸਹਾਇਤਾ ਕਰਨ ਵਾਲਾ ਪਰਮਾਤਮਾ ਦਾ ਨਾਮ ਹੈ, ਉਹਨੇ ਤੇਰੇ ਨਾਲ ਚੱਲਣਾ, ਉਹਨੇ ਹੀ ਤੇਰੇ ਕੰਮ ਆਉਣਾ ਤੇ ਆਪਾਂ ਨਾਮ ਨਾਲੋਂ ਟੁੱਟਦੇ ਜਾ ਰਹੇ। ਆਪਣੇ ਬੱਚਿਆਂ ਨੂੰ ਵੀ ਇਸ ਪਾਸੇ ਜੋੜੀਏ, ਪਾਣੀ ਵਾਲੇ ਪਾਸੇ ਜੋੜੀਏ, ਕੰਮ ਜਿਹੜਾ ਮਰਜ਼ੀ ਕਰੋ ਪਰ ਪਰਮਾਤਮਾ ਦਾ ਨਾਮ ਕੋਲ ਹੋਣਾ ਚਾਹੀਦਾ, ਬਰਕਤਾਂ ਪੈਣ। ਉਹ ਸਮਝੋ ਹਿਰਦਾ ਰੂਪੀ ਘਰ ਜਿਹੜਾ ਵਸ ਗਿਆ ਜਿਹਦੇ ਵਿਚ ਪਰਮਾਤਮਾ ਚੇਤੇ ਆ ਜਾਏ। ਜਿਤ ਪਾਰ ਬ੍ਰਹਮ ਚੇਤੇ ਆਇਆ, ਤੋ ਘਰ ਦਏ ਵਸਾਇਆ, ਸੁਖ ਸਾਗਰ ਗੁਰ ਪਾਇਆ। ਕਹਿੰਦੇ ਨੇ ਸੁੱਖਾਂ ਦਾ ਸਾਗਰ ਹੈ ਕੌਣ? ਗੁਰੂ। ਗੁਰੂ ਕੋਲੋਂ ਸਾਰੇ ਸੁੱਖ ਮਿਲਦੇ ਨੇ, ਸਾਰੀਆਂ ਦਾਤਾਂ ਮਿਲਦੀਆਂ ਨੇ। ਜਿੱਤੜੇ ਫਲ ਮਨ ਬਾਂਛੀਏ, ਤਿੱਤੜੇ ਸਤਿਗੁਰ ਪਾਸ। ਜੋ ਵੀ ਫਲ ਚਾਹੁੰਦੇ ਆ ਨਾ ਮਿਲਦਾ ਗੁਰੂ ਕੋਲੋਂ, ਪਰ ਬਸ਼ਰਤੇ ਕਿ ਸਾਡੀ ਝੋਲੀ ਜਿਹੜੀ ਉਸ ਯੋਗ ਹੋਵੇ, ਅਸੀਂ ਉਸ ਝੋਲੀ ਨੂੰ ਆਪਣੇ ਨੂੰ ਯੋਗ ਬਣਾਈ। ਗੁਰੂ ਸਵਾਰਿਓ, ਗੁਰੂ ਇੱਕ ਸਾਗਰ ਦੀ ਨਿਆਈ ਹੈ ਤੇ ਸਾਗਰ ਦੇ ਵਿੱਚ ਕਿਸੇ ਗੱਲ ਦੀ ਕਮੀ ਨਹੀਂ ਹੁੰਦੀ। ਪਰ ਜੇ ਕੋਈ ਬੰਦਾ ਸਾਗਰ ਦੇ ਕੰਢੇ ਤੇ ਤੁਰਿਆ ਫਿਰੇ, ਕੰਢੇ ਕੰਢੇ ਤੁਰਿਆ ਫਿਰਦਾ, ਤੇ ਜੇ ਕੋਈ ਪੁੱਛੇ ਕੋਈ ਸਾਗਰ ਵਿੱਚੋਂ ਕੁਝ ਲੱਭਿਆ, ਉਹ ਕਹਿੰਦਾ ਨਹੀਂ ਮੈਨੂੰ ਤੇ ਕੁਝ ਨਹੀਂ ਲੱਭਿਆ, ਮੈਨੂੰ ਤੇ ਘੋਗੇ ਤੇ ਸਿੱਪੀਆਂ ਹੀ ਨਜ਼ਰ ਆਏ ਨੇ ਕੰਢੇ ਤੇ ਪਏ। ਉਹ ਕਹਿੰਦੇ ਤੂੰ ਅੰਦਰ ਗਿਆ ਸੀ? ਕਹਿੰਦਾ ਅੰਦਰ ਡੁੱਬ ਕੇ ਮਰਨਾ, ਅੰਦਰ ਮੈਂ ਕੀ ਕਰਨਾ? ਤੇ ਜੇ ਅੰਦਰ ਹੀ ਨਹੀਂ ਗਿਆ ਤੇ ਬਾਹਰ ਹੀ ਬੈਠਾ ਰਿਹਾ ਤੇ ਪਿਆਰਿਓ ਕੀਮਤੀ ਮੋਤੀ ਜਿਹੜੇ ਨੇ ਨਹੀਂ ਮਿਲਦੇ, ਉਹ ਤੇ ਤਾਂ ਹੀ ਮਿਲਦੇ ਨੇ ਜੇ ਅੰਦਰ ਗਹਿਰਾਈ ਵਿੱਚ ਜਾਵਾਂ। ਗੁਰੂ ਕੋਲ ਆ ਗਏ, ਮੱਥਾ ਟੇਕ ਲਿਆ, ਆ ਕੇ ਲੰਗਰ ਛੱਕ ਕੇ ਚਲੇ ਗਏ। ਨਹੀਂ, ਜਿੰਨਾ ਚਿਰ ਅੰਦਰ ਟੁੱਬੀ ਨਹੀਂ ਲਾਈ, ਜਿੰਨਾ ਚਿਰ ਆਪਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਵਿਚਾਰਿਆ ਹੀ, ਇਹ ਹੀ ਨਹੀਂ ਵਿਚਾਰ ਕੀਤੀ ਕਿ ਸਾਡੀ ਸਾਨੂੰ ਬਾਣੀ ਕੀ ਉਪਦੇਸ਼ ਕਰਦੀ ਹੈ, ਸਾਨੂੰ ਕੀ ਆਖਦੀ। ਮੈਂ ਇੱਕ ਦਿਨ ਅੱਗੇ ਵੀ ਬੇਨਤੀ ਕੀਤੀ ਸੀ, ਇੱਕ ਬਜ਼ੁਰਗ ਬਾਪੂ ਨੇ ਆਪਣੇ ਦੋ ਬੱਚਿਆਂ ਨੂੰ ਚਿੱਠੀਆਂ ਲਿਖੀਆਂ। ਇੱਕ ਬੱਚੇ ਨੂੰ ਚਿੱਠੀ ਮਿਲੀ ਤੇ ਬੜਾ ਹੀ ਖੁਸ਼ ਹੋਇਆ ਕਿ ਹੱਦ ਹੋ ਗਈ, ਅੱਜ ਤੇ ਮੇਰੇ ਬਾਪੂ ਦੀ ਚਿੱਠੀ ਆ ਗਈ, ਬੜਾ ਪ੍ਰਸੰਨ। ਬਾਰ ਬਾਰ ਚਿੱਠੀ ਨੂੰ ਚੁੰਮਦਾ, ਲਬਾਂ ਨਾਲ ਚੁੰਮਦਾ, ਮੱਥੇ ਨਾਲ ਲਾਂਦਾ ਕਿ ਮੇਰੇ ਬਾਪੂ ਦੀ ਚਿੱਠੀ, ਬੜਾ ਹੀ ਸਤਿਕਾਰ ਹੈ ਅੰਦਰ। ਉਸ ਨੂੰ ਸੋਹਣੇ ਕੱਪੜੇ ਚ ਲਪੇਟ ਕੇ ਅਲਮਾਰੀ ਚ ਰੱਖਿਆ, ਧੂਫ ਬੱਤੀ ਵੀ ਕੀਤੀ ਕਿ ਮੇਰੇ ਬਾਪੂ ਦੀ ਚਿੱਠੀ। ਜਦੋਂ ਕੰਮ ਤੇ ਜਾਣ ਲੱਗਦਾ ਚਿੱਠੀ ਨੂੰ ਕੱਢ ਕੇ ਮੱਥੇ ਨਾਲ ਲਾ ਲੈਂਦਾ, ਜਦੋਂ ਵਾਪਸ ਆਉਂਦਾ ਉਦੋਂ ਵੀ ਮੱਥੇ ਨਾਲ ਲਾ ਲੈਂਦਾ, ਮੇਰੇ ਬਾਪੂ ਦੀ ਚਿੱਠੀ। ਦੂਜੇ ਬੱਚੇ ਨੂੰ ਵੀ ਚਿੱਠੀ ਮਿਲੀ ਏ, ਉਹਨੇ ਵੀ ਬੜੇ ਪਿਆਰ ਨਾਲ ਮਸਤਕ ਨੂੰ ਲਾਇਆ, ਚੁੰਮਿਆ, ਪਰ ਉਹਨੇ ਇੱਕ ਕੰਮ ਜਿਹੜਾ ਸੀ ਨਾ ਪਹਿਲੇ ਨਾਲੋਂ ਉਹ ਵੱਧ ਕੀਤਾ ਕਿ ਉਹਨੇ ਖੋਲ ਕੇ ਉਸ ਚਿੱਠੀ ਨੂੰ ਪਹਿਲਾਂ ਪੜਿਆ ਕਿ ਮੇਰੇ ਬਾਪੂ ਨੇ ਵਿੱਚ ਲਿਖਿਆ, ਮੇਰੇ ਬਾਪੂ ਨੇ ਚਿੱਠੀ ਚ ਲਿਖਿਆ ਕੀ। ਤੇ ਸੱਚ ਜਾਣਿਓ, ਜੋ ਬਾਪੂ ਨੇ ਉਪਦੇਸ਼ ਕੀਤਾ, ਜੋ ਬਾਪੂ ਨੇ ਚਿੱਠੀ ਵਿੱਚ ਲਿਖਿਆ, ਅਗਰ ਉਹ ਸੰਸਾਰ ਉਹਦਾ ਪੁੱਤਰ ਜਿਹੜਾ ਉਹ ਕਰਮ ਕਰਦਾ, ਉਹ ਸੰਸਾਰ ਆਪਣੇ ਜੀਵਨ ਵਿੱਚ ਉਹਦੇ ਉਪਦੇਸ਼ ਨੂੰ ਢਾਲਦਾ, ਤੇ ਸੱਚ ਜਾਣਿਓ ਯਕੀਨਨ ਬਾਪੂ ਦੀ ਖੁਸ਼ੀ ਉਹਦੇ ਨਾਲ ਹੋਵੇਗੀ ਜਿਨੇ ਬਾਪੂ ਦੀ ਗੱਲ ਨੂੰ ਮੰਨ ਲਿਆ। ਤੇ ਜਿਨੇ ਮੰਨਿਆ ਕੋਈ ਨੀ, ਅਖੰਡ ਪਾਠ ਅਸਾਂ ਬਹੁਤ ਕਰਾਏ, ਕਥਾ ਕੀਰਤਨ ਵੀ ਸੁਣੇ ਸੁਣਾਏ, ਬਹੁਤ ਕਿਹਾ ਤੇ ਸੁਣਿਆ ਕੰਨੀ, ਪਰ ਬਾਬਾ ਤੇਰੀ ਇੱਕ ਨਾ ਮੰਨੀ। ਜਦੋਂ ਇਹ ਅਵਸਥਾ ਸਾਡੀ ਬਣ ਜਾਏਗੀ ਤੇ ਸਮਝੋ ਕਿ ਸਮੁੰਦਰ ਦੇ ਕੰਢੇ ਕੰਢੇ ਤੁਰੇ ਫਿਰਨੇ ਆ, ਅਜੇ ਅੰਦਰ ਪ੍ਰਵੇਸ਼ ਕੀਤਾ ਹੀ ਕੋਈ। ਜਿੰਨਾ ਚਿਰ ਅੰਦਰ ਪ੍ਰਵੇਸ਼ ਨਾ ਕਰਾਂਗੇ ਓਨਾ ਚਿਰ ਗੱਲ ਨਹੀਂ ਬਣ। ਜੇ ਆਪਾਂ ਮੱਥਾ ਟੇਕ ਕੇ ਚਲੇ ਜਾਂਦੇ ਹਾਂ ਲੇਕਿਨ ਆਪਾਂ ਸ਼ਬਦ ਨੂੰ ਕਮਾਇਆ ਹੀ ਕੋਈ ਨਹੀਂ, ਆਪਾਂ ਬਾਣੀ ਨੂੰ ਪੜਿਆ ਹੀ ਕੋਈ ਨਹੀਂ, ਬਾਹਰੋਂ ਆਪਣੇ ਆਪ ਨੂੰ ਜਿੰਨਾ ਮਰਜ਼ੀ ਸਵਾਰੀ ਜਾਈ, ਪਰ ਇਹ ਸੁੰਦਰਤਾ ਤਾਂ ਬਣਨੀ ਜੇ ਅੰਦਰ ਉਸ ਸੁੰਦਰ ਦੀ ਬਾਣੀ ਹੋਵੇਗੀ। ਜੇ ਅੰਦਰ ਬਾਣੀ ਕੋਈ ਨਹੀਂ, ਤੇ ਇੱਕ ਅਦੀਬ ਨੇ ਬੜੀ ਸੋਹਣੀ ਗੱਲ ਕਹੀ ਏ, ਉਹ ਕਹਿੰਦਾ ਕਿ ਵਾਰੀ ਪਲਹਾਰੀ ਜਾਈਏ ਨਿਤ ਉਹਦੀ ਸ਼ਾਨ ਉਤੋਂ, ਜਿਸ ਦੀਆਂ ਕੁਦਰਤਾਂ ਬਣਾਇਆ ਤੁਛ ਬੰਦਾ ਹੈ, ਵੱਖੋ ਵੱਖ ਹੱਡੀਆਂ ਦੇ ਜੋੜ ਜੋੜੇ ਜੁਗਤ ਨਾਲ, ਕੀਤੀ ਸੁ ਸਫਾਈ ਸੋਹਣੀ ਫੇਰ ਫੇਰ ਰੰਦਾ ਹੈ, ਬਾਹਰੋਂ ਚਿੱਟੇ ਪੋਚੇ ਨਾਲ ਪੋਚਿਆ ਮਨਾਰਾ ਸੋਹਣਾ, ਤੇ ਅੰਦਰ ਭਰ ਮਲਮੂਤ ਗੰਦਾ ਹੈ, ਬੰਦਾ ਹੋ ਕੇ ਬੰਦਾ ਕਰੇ ਬੰਦਗੀ ਤੇ ਬੰਦਾ ਚੰਗਾ, ਬੰਦਗੀ ਬਗੈਰ ਬੰਦਾ ਗੰਦੇ ਤੋਂ ਵੀ ਗੰਦਾ ਹੈ। ਜੇ ਸਾਡੇ ਕੋਲ ਨਾਮ ਨਹੀਂ ਤੇ ਬੰਦਾ ਗੰਦੇ ਤੋਂ ਵੀ ਗੰਦਾ, ਫਿਰ ਇਹਦੇ ਅੰਦਰ ਹੈ ਕੀ? ਇਹ ਗੰਦਗੀ ਭਰੀ ਪਈ। ਇਹਦੀ ਮਹਾਨਤਾ ਤੇ ਤਾਂ ਹੀ ਹੈ ਨਾ ਜੇ ਆਪਾਂ ਨਾਮ ਨਾਲ ਜੁੜ ਗਏ ਹਾਂ, ਆਪਾਂ ਬਾਣੀ ਨਾਲ ਜੁੜ ਗਏ ਤਾਂ ਇਹਦੀ ਮਹਾਨਤਾ ਹੈ। ਗੁਰੂ ਸਵਾਰਿਓ, ਜਿੰਨਾ ਚਿਰ ਕਾਮ ਕ੍ਰੋਧ ਲੋਭ ਮੋਹ ਹੰਕਾਰ ਅੰਦਰ ਵਸਦਾ ਪਿਆ, ਓਨਾ ਚਿਰ ਸਮਝੋ ਕਿ ਸਹੀ ਨਗਰ ਉਜਾੜੀ ਜੀਓ। ਪਰ ਜਿਸ ਦਿਨ ਨਾਮ ਵਸ ਗਿਆ ਅੰਦਰ, ਉਸ ਦੀ ਸਿਫਤ ਸਲਾਹ ਚੱਲਣ ਲੱਗ ਪਈ, ਫਿਰ ਕਹਿੰਦੇ ਨੇ ਕਿ ਸੋ ਘਰ ਦਏ ਵਸਾਇਆ। ਫਿਰ ਉਸ ਪਰਮਾਤਮਾ ਨੇ ਇਸ ਹਿਰਦਾ ਰੂਪੀ ਘਰ ਨੂੰ ਵਸਾ ਦਿੱਤਾ। ਪਰ ਉਹਨਾਂ ਦੀ ਅਵਸਥਾ ਬਣਦੀ ਏ ਜਿਨ੍ਹਾਂ ਨੂੰ ਪਰਮਾਤਮਾ ਚੇਤੇ ਆ ਜਾਂਦਾ, ਜਿਹੜੇ ਉਹਨੂੰ ਉਹਦੇ ਸਿਮਰਨ ਵਿੱਚ ਜੁੜ ਜਾਂਦੇ ਨੇ। ਜਿਤ ਪਾਰ ਬ੍ਰਹਮ ਚੇਤੇ ਆਇਆ, ਤੂੰ ਘਰ ਦਏ ਵਸਾਇਆ, ਸੁਖ ਸਾਗਰ ਗੁਰ ਪਾਇਆ। ਸੁੱਖਾਂ ਦਾ ਸਾਗਰ ਹੈ ਗੁਰੂ, ਉਸ ਗੁਰੂ ਦੇ ਨਾਲ ਸਾਂਝ ਪੈ ਗਈ, ਗੁਰੂ ਨੂੰ ਪਾ ਲਿਆ। ਭਾਵ ਕੀ ਏ? ਗੁਰੂ ਨਾਲ ਸਾਡੀ ਸਾਂਝ ਪੈ ਗਈ, ਤੇ ਗੁਰੂ ਨਾਲ ਸਾਂਝ ਉਦੋਂ ਪੈਂਦੀ ਏ ਜਦੋਂ ਗੁਰੂ ਅੱਗੇ ਆਪਣਾ ਆਪਾ ਸਰੈਂਡਰ ਕਰ ਦੇ। ਜਿੰਨਾ ਚਿਰ ਆਪਣਾ ਆਪਾ ਗੁਰੂ ਅੱਗੇ ਸਰੈਂਡਰ ਨਹੀਂ ਕੀਤਾ, ਜਿੰਨਾ ਚਿਰ ਮਨ ਗੁਰੂ ਅੱਗੇ ਨਹੀਂ ਰੱਖਿਆ, ਪਾਤਸ਼ਾਹ ਤੇ ਕਹਿੰਦੇ ਨੇ ਕਿ ਗੁਰ ਕੇ ਗ੍ਰਹਿ ਸੇਵਕ ਜੋ ਰਹੇ। ਕਿਸ ਤਰ੍ਹਾਂ? ਗੁਰ ਕੀ ਆਗਿਆ ਮਨ ਮੇਂ ਸਹਿ। ਗੁਰੂ ਦਾ ਹੁਕਮ ਗੁਰੂ ਦੀ ਆਗਿਆ ਨੂੰ ਆਪਣੇ ਮਨ ਵਿਚ ਵਸਾ ਲਵੇ ਔਰ ਉਸ ਅਨੁਸਾਰ ਚੱਲੇ। ਗੁਰ ਕੀ ਆਗਿਆ ਮਨ ਮੇ ਸਹਿ। ਫਿਰ ਕਹਿੰਦੇ ਨੇ ਆਪਸ ਕੋ ਕਰ ਕਸ਼ ਨਾ ਜਨਾਵੇ। ਇਹ ਅਵਸਥਾ ਹੋਣੀ ਚਾਹੀਦੀ ਹੈ ਸੇਵਕ ਦੀ ਕਿ ਉਹ ਜਣਾਏ ਨਾ ਕਿ ਮੈਂ ਬਹੁਤ ਕੁਛ ਕਰ ਜਾਣਦਾ, ਮੈਂ ਬੜਾ ਵੱਡਾ ਹੋ ਗਿਆ। ਨਹੀਂ, ਆਪਸ ਕੋ ਕਰ ਕਸ਼ ਨਾ ਜਨਾਵੇ, ਹਰ ਹਰ ਨਾਮ ਹਿਰਦੇ ਸਦ ਧਿਆਵੇ, ਮਨ ਵੇਚੈ ਸਤਿਗੁਰ ਕੇ ਪਾਸ, ਤਿਸ ਸੇਵਕ ਕੇ ਕਾਰਜ ਰਾਸ। ਉਹਦੇ ਸਾਰੇ ਕਾਰਜ ਉਹ ਮਾਲਕ ਆਪ ਹੀ ਰਾਸ ਕਰ ਦਿੰਦਾ, ਬਸ ਲੋੜ ਹੈ ਆਪਣਾ ਮਨ ਗੁਰੂ ਅੱਗੇ ਅਰਪਣ ਕਰ ਦੇ। ਮਨ ਵੇਚੈ ਸਤਿਗੁਰ ਕੇ ਪਾਸ, ਸੁਖ ਸਾਗਰ ਗੁਰ ਪਾਇਆ ਤਾਂ ਸਹਿਸਾ ਸਗਲ ਮਟਾਇਆ। ਬੜੇ ਸਹਿਸੇ ਨੇ ਮਨੁੱਖ ਦੇ ਅੰਦਰ, ਬੜਾ ਸਹਿਮ ਹੈ ਇਹਦੇ ਅੰਦਰ, ਅੰਦਰ ਮੌਤ ਦਾ ਭੈ ਬੈਠਾ ਹੋਇਆ। ਫਿਰ ਇਹਦੇ ਅੰਦਰ ਇਹ ਵੀ ਸ਼ੰਸਾ ਹੈ ਕਿ ਜੋ ਮੈਂ ਚਾਹੁੰਦਾ ਉਹ ਹੋਣਾ ਚਾਹੀਦਾ, ਐਸਾ ਨਾ ਹੋਵੇ ਕਿਤੇ ਨਾ ਹੋਵੇ, ਅੰਦਰ ਡਰ ਹੈ। ਔਰ ਮੈਂ ਇਹ ਚਾਹੁੰਦਾ ਕਿ ਆ ਨਹੀਂ ਹੋਣਾ ਚਾਹੀਦਾ, ਕਿਤੇ ਐਸਾ ਨਾ ਹੋਵੇ, ਹੋ ਜਾਏ, ਅੰਦਰ ਡਰ ਹੈ। ਪੈਰ ਪੈਰ ਤੇ ਮਨੁੱਖ ਦੇ ਅੰਦਰ ਸਹਿਮ ਹੈ, ਅੰਦਰ ਡਰ ਹੈ, ਔਰ ਇਸੇ ਕਰਕੇ ਹੀ ਇਹ ਭਰਮਾਂ ਵਿਚ ਪਿਆ ਹੋਇਆ ਸੀ ਕਿ ਮੈਂ ਸ਼ੁਭ ਕੰਮ ਤੇ ਚੱਲਾਂ, ਕਿਤੇ ਅੱਗੋਂ ਬਿੱਲੀ ਨਾ ਰਸਤਾ ਕੱਟ ਜਾਏ। ਕਈ ਐਸੇ ਲੋਕ ਸਨ, ਉਹਨਾਂ ਨੇ ਫਿਰ ਵਾਪਸ ਮੋੜ ਆਉਣਾ ਤੇ ਤੁਹਾਡੇ ਨਾਲੋਂ ਤਾਂ ਫਿਰ ਬਿੱਲੀ ਵੱਡੀ ਹੋਈ ਨਾ। ਨਹੀਂ, ਗੁਰੂ ਸਾਹਿਬ ਨੇ ਸਾਨੂੰ ਇਨ੍ਹਾਂ ਚੀਜ਼ਾਂ ਤੋਂ ਵਰਤਿਆ ਸੀ ਔਰ ਸਾਨੂੰ ਬੜਾ ਸੁਖੈਣ ਜਿਹਾ ਮਾਰਗ ਦਿੱਤਾ ਵੀ ਕਿਸੇ ਤਰ੍ਹਾਂ ਦਾ ਤੇਰੇ ਅੰਦਰ ਸ਼ੰਕਾ ਨਹੀਂ ਹੋਣਾ ਚਾਹੀਦਾ, ਤੇਰੇ ਅੰਦਰ ਸੰਸਾ ਨਹੀਂ ਹੋਣਾ ਚਾਹੀਦਾ। ਨਿਰਭਉ ਜਪੈ ਸਕਲ ਭਉ ਮਿਟੈ, ਨਿਰਭਉ ਦੇ ਨਾਲ ਜੁੜ ਗਏ ਤੇ ਸਾਰੇ ਭੈ ਜਿਹੜੇ ਨੇ ਉਹ ਮਿਟ ਜਾਂਦੇ ਨੇ। ਹਰ ਕੇ ਨਾਮ ਕੀ ਵਡਿਆਈ, ਆਠ ਪਹਿਰ ਗੁਣ ਗਾਈ। ਇਹ ਉਸ ਮਾਲਕ ਦੀ ਵਡਿਆਈ ਹੈ, ਇਹ ਉਹਦੀ ਸਿਫਤ ਸਲਾਹ ਹੈ ਜਿਹਦੇ ਨਾਲ ਇਹ ਹਿਰਦਾ ਰੂਪੀ ਘਰ ਵੀ ਵਸ ਜਾਂਦਾ ਹੈ, ਸਾਡੇ ਦੁਨਿਆਵੀ ਘਰ ਵੀ ਵਸਦੇ ਨੇ। ਔਰ ਆਠ ਪਹਿਰ ਗੁਣ ਗਾਈ, ਗੁਰ ਪੂਰੇ ਤੇ ਪਾਈ, ਪ੍ਰਭ ਕੀ ਇਕੱਠ ਕਹਾਣੀ। ਉਸ ਪਰਮਾਤਮਾ ਦੀ ਜੋ ਕਹਾਣੀ ਹੈ ਨਾ, ਇਹ ਇਕੱਠ ਹੈ, ਇਹ ਸ਼ਬਦਾਂ ਵਿਚ ਬਿਆਨ ਨਹੀਂ ਕੀਤੀ ਜਾ ਸਕਦੀ। ਜਨ ਬੋਲੇ ਅੰਮ੍ਰਿਤ ਬਾਣੀ, ਜਿਹੜੇ ਰੱਬ ਦੇ ਪਿਆਰੇ ਨੇ ਉਹ ਅੰਮ੍ਰਿਤਮਈ ਬਾਣੀ ਉਹ ਵਿਚਾਰਦੇ ਨੇ, ਉਹ ਪੜ੍ਹਦੇ ਨੇ, ਉਹ ਬੋਲਦੇ ਨੇ। ਨਾਨਕ ਦਾਸ ਵਖਾਣੀ, ਜਿਹੜੇ ਪ੍ਰਭੂ ਦੇ ਪਿਆਰੇ ਨੇ ਉਹ ਇਸ ਬਾਣੀ ਨੂੰ ਉਚਾਰਦੇ ਨੇ, ਉਹਦੀ ਵਿਚਾਰ ਕਰਦੇ ਨੇ। ਪਰ ਇਹਦੀ ਸਮਝ ਕਿੱਥੋਂ ਪੈਂਦੀ ਏ? ਗੁਰਪੂਰੇ ਤੇ ਜਾਣੀ, ਆਖਿਰਕਾਰ ਗੱਲ ਪੂਰੇ ਗੁਰੂ ਤੇ ਆ ਕੇ ਨਿਬੜਦੀ ਏ ਵੀ ਪੂਰਾ ਗੁਰੂ ਜਦੋਂ ਸੂਝ ਬਖਸ਼ਿਸ਼ ਕਰਦਾ ਤੇ ਤਾਂ ਪਰਮਾਤਮਾ ਦਾ ਨਾਮ ਜਪਿਆ ਜਾ ਸਕਦਾ। ਸਾਡਾ ਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ। ਆਪਾਂ ਸ਼ਬਦ ਗੁਰੂ ਦੇ ਲੜ ਲੱਗਣਾ, ਪਾਣੀ ਦੀ ਵਿਚਾਰ ਕਰੀਏ, ਪਾਣੀ ਨਾਲ ਜੁੜੀਏ, ਫਿਰ ਲੋਕ ਸੁਖੀਏ ਪਰਲੋਕ ਸੁਹੇਲੇ। ਨਾਨਕ ਹਰ ਪ੍ਰਭ ਆਪੇ ਮੇਲੇ ਵਾਲੀ ਵਸਤਾ ਬਣ ਜਾਏਗੀ। ਭੁੱਲਾਂ ਚੁੱਕਾਂ ਦੀ ਖਿਮਾ, ਕੋਟਾਨ ਕੋਟ ਧੰਨਵਾਦ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਆਪ ਗੁਰੂ ਸਵਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਬਹੁਤ ਹੀ ਪਿਆਰ ਬਖਸ਼ਿਸ਼ ਕੀਤਾ ਔਰ ਬੜੇ ਟਿਕਾਓ ਵਿਚ ਬੈਠ ਕੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਦੀ ਵਿਚਾਰ ਸਰਵਣ ਕੀਤੀ ਏ। ਅੱਜ ਦਾ ਦਿਨ ਸ਼ਾਮ ਤੱਕ ਆਪ ਸੰਗਤਾਂ ਦੇ ਚਰਨ ਪਰਸਨੇ ਨੇ, ਫਿਰ ਨਦੀ ਨਾਉ ਸੰਜੋਗੀ ਮੇਲਾ। ਸਤਿਗੁਰੂ ਜੀ ਸਭ ਦੇ ਸਿਰ ਤੇ ਮੇਰ ਪਦਿਆ ਹੱਥ ਰੱਖਣ, ਚੜ੍ਹਦੀਆਂ ਕਲਾ ਬਖਸ਼ਿਸ਼ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।